ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਏਮੋ ਨੇ ਥੋਕ ਬਿਜਲੀ ਬਾਜ਼ਾਰ ਦੀ ਮੁਅੱਤਲੀ ਹਟਾਈ। US ਸੁਪਰੀਮ ਕੋਰਟ ਨੇ ਬੰਦੂਕਾਂ ਸੁਧਾਰਾਂ ਦੇ ਐਡਵੋਕੇਟਸ ਨੂੰ ਇੱਕ ਝਟਕਾ ਦਿੱਤਾ ਕਿਉਂਕਿ ਸੈਨੇਟ ਨੇ ਹਥਿਆਰਾਂ ਦੀਆਂ ਪਾਬੰਦੀਆਂ ਨੂੰ ਸਖ਼ਤ ਕਰਨ ਵਾਲਾ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ। ਅਤੇ ਖੇਡਾਂ ਵਿੱਚ ਮੈਟਿਲਡਾ ਦੀ ਲੀਡੀਆ ਵਿਲੀਅਮਸ ਆਸਟ੍ਰੇਲੀਆਈ ਰਾਸ਼ਟਰੀ ਟੀਮ ਲਈ ਆਪਣੀ 100ਵੀਂ ਕੈਪ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ। ਆਓ ਸੁਣਦੇ ਹਾਂ ਖ਼ਬਰਾਂ ਵਿਸਥਾਰ ਨਾਲ। ਥੋਕ ਬਿਜਲੀ ਬਾਜ਼ਾਰ ਦੀ ਇੱਕ ਬੇਮਿਸਾਲ ਮੁਅੱਤਲੀ ਅੱਜ ਦੁਪਹਿਰ ਨੂੰ ਹਟਾ ਦਿੱਤੀ ਗਈ ਹੈ। ਆਸਟ੍ਰੇਲੀਆ ਦੇ ਐਨਰਜੀ ਮਾਰਕੀਟ ਆਪਰੇਟਰ ਨੇ ਪੁਸ਼ਟੀ ਕੀਤੀ ਕਿ ਅੱਜ ਦੁਪਹਿਰ 2 ਵਜੇ ਤੋਂ ਰਾਸ਼ਟਰੀ ਬਿਜਲੀ ਗ੍ਰਿਡ ਦਾ ਨਿਯਮਿਤ ਸੰਚਾਲਨ 'ਤੇ ਵਾਪਸ ਆਉਣਾ ਸੰਭਵ ਹੈ। ਏਮੋ ਨੇ ਪਿਛਲੇ ਹਫ਼ਤੇ ਮੁਅੱਤਲੀ ਦੀ ਘੋਸ਼ਣਾ ਕੀਤੀ ਸੀ ਜਦੋਂ ਕਈ ਘਟਨਾਵਾਂ ਨੇ ਖਪਤਕਾਰਾਂ ਅਤੇ ਕਾਰੋਬਾਰਾਂ ਲਈ ਲਾਈਟਾਂ ਨੂੰ ਚਾਲੂ ਰੱਖਣ ਦੇ ਨਾਲ ਨਾਲ ਸਪੋਟ ਮਾਰਕੀਟ ਦਾ ਸੰਚਾਲਨ ਜਾਰੀ ਰੱਖਣਾ ਅਸੰਭਵ ਬਣਾ ਦਿੱਤਾ ਸੀ। ਫੈਡਰਲ ਐਨਰਜੀ ਮੰਤਰੀ ਕ੍ਰਿਸ ਬਰਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਇਸ ਨਾਲ ਨਜਿੱਠਣ ਦਾ ਪ੍ਰਬੰਧਨ ਕਰ ਰਹੀ ਹੈ ਜਿਸ ਨੂੰ ਉਨ੍ਹਾਂ ਨੇ ਇੱਕ ਥੋੜੇ ਸਮੇਂ ਦਾ ਸੰਕਟ ਦੱਸਿਆ।
We're very vigilant to the risks in the system. We're very aware of the long-term challenges. And the need to get more renewables and storage into the system, that work will continue. In the meantime, we're managing very vigilantly a short-term crisis.
ਗ੍ਰੀਨਸ ਦਾ ਕਹਿਣਾ ਹੈ ਕਿ ਜਦੋਂ ਲੇਬਰ ਅਕਤੂਬਰ ਵਿੱਚ ਆਪਣਾ ਪਹਿਲਾ ਫੈਡਰਲ ਬਜਟ ਪੇਸ਼ ਕਰੇਗੀ ਤਾਂ ਉਹ ਪਹਿਲਾਂ ਹੀ ਵਿਧਾਨਿਤ ਟੈਕਸ ਕਟੌਤੀਆਂ ਦਾ ਸਮਰਥਨ ਨਹੀਂ ਕਰੇਗੀ। 2018 ਵਿੱਚ ਸਾਬਕਾ ਗੱਠਜੋੜ ਸਰਕਾਰ ਦੁਆਰਾ ਕਾਨੂੰਨ ਬਣਾਏ ਗਏ ਸਟੇਜ 3 ਟੈਕਸ ਕੱਟ ਉੱਚ ਆਮਦਨ ਕਮਾਉਣ ਵਾਲਿਆਂ ਨੂੰ ਲਾਭ ਪਹੁੰਚਾਉਂਦੇ ਹਨ ਅਤੇ ਬਜਟ ਵਿੱਚ ਬਿਲੀਅਨਸ ਆਫ ਡਾਲਰਸ ਖਰਚ ਹੋਣ ਦੀ ਉਮੀਦ ਹੈ। ਨਵੇਂ ਫੈਡਰਲ ਪਾਰਲੀਮੈਂਟ ਵਿੱਚ ਲੇਬਰ ਨੂੰ ਸੈਨੇਟ ਵਿੱਚ ਕਾਨੂੰਨ ਪਾਸ ਕਰਨ ਲਈ ਗ੍ਰੀਨਸ ਦੇ ਸਮਰਥਨ ਦੀ ਲੋੜ ਹੋਵੇਗੀ ਜਿੱਥੇ ਪਾਰਟੀ ਕੋਲ ਹੁਣ 12 ਸੀਟਾਂ ਹਨ। ਗ੍ਰੀਨਸ ਲੀਡਰ ਐਡਮ ਬੈਂਟ ਦਾ ਕਹਿਣਾ ਹੈ ਕਿ ਉਹ ਸਪਲਾਈ ਨੂੰ ਰੋਕਣ ਦੀ ਧਮਕੀ ਨਹੀਂ ਦੇ ਰਹੇ ਹਨ ਪਰ ਉਹ ਪਹਿਲੇ ਬਜਟ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕਰਨਗੇ।
The message that we want to send is very clear. The government is going to find it very hard to persuade us that we should be cutting public spending at the same time as they want to give billions of dollars to help fund tax cuts to people like Clive Palmer.
ਗ੍ਰੀਨਸ ਨੇ ਇਹ ਵੀ ਘੋਸ਼ਣਾ ਕੀਤੀ ਕਿ ਉਹ ਗੈਸ ਕਾਰਪੋਰੇਸ਼ਨਾਂ ਦੇ ਮੁਨਾਫਿਆਂ ਤੇ ਵਿੰਡਫਾਲ ਟੈਕਸ ਲਗਾਉਣ ਲਈ ਲੇਬਰ ਤੇ ਦਬਾਅ ਪਾਉਣਗੇ। ਆਸਟ੍ਰੇਲੀਆ ਲਈ ਚੀਨ ਦੇ ਰਾਜਦੂਤ ਦੇ ਭਾਸ਼ਣ ਦੌਰਾਨ ਮਨੁੱਖੀ ਅਧਿਕਾਰਾਂ ਦੇ ਪ੍ਰਦਰਸ਼ਨਕਾਰੀਆਂ ਦੁਆਰਾ ਕਈ ਮੌਕਿਆਂ ਤੇ ਵਿਘਨ ਪਾਇਆ ਗਿਆ। ਲਗਭਗ 5 ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਵਿਖੇ ਆਸਟ੍ਰੇਲੀਆ ਚਾਈਨਾ ਰਿਲੇਸ਼ਨਜ਼ ਇੰਸਟੀਟਿਊਟ ਵਿੱਚ ਰਾਜਦੂਤ ਯਾਓ ਜ਼ਿਆਨ ਦੇ ਸੰਬੋਧਨ ਵਿੱਚ ਵਾਰ-ਵਾਰ ਵਿਘਨ ਪਾਇਆ। ਉਨ੍ਹਾਂ ਨੇ ਫ੍ਰੀ ਤਿੱਬਤ ਅਤੇ ਫ੍ਰੀ ਹਾਂਗਕਾਂਗ ਦੇ ਸਾਈਨ ਲਹਿਰਾਏ ਅਤੇ ਕਮਰੇ ਤੋਂ ਬਾਹਰ ਲਿਜਾਏ ਜਾਣ ਤੋਂ ਪਹਿਲਾਂ ਰਾਜਦੂਤ ਨੂੰ ਚੀਕ ਕੇ ਸੁਨੇਹੇ ਦਿੱਤੇ। ਐਲਬਨੀਜ਼ੀ ਸਰਕਾਰ ਦੀ ਚੋਣ ਤੋਂ ਬਾਅਦ ਚੀਨੀ ਰਾਜਦੂਤ ਦਾ ਭਾਸ਼ਣ ਚੀਨ ਅਤੇ ਆਸਟ੍ਰੇਲੀਆ ਦਰਮਿਆਨ ਕੂਟਨੀਤਿਕ ਤਣਾਅ ਦੇ ਥੋੜੇ ਘੱਟ ਹੋਣ ਤੋਂ ਬਾਅਦ ਆਇਆ ਹੈ। ਹਾਲੀਆ ਘਟਨਾਵਾਂ ਵਿੱਚ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਲਜ਼ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਿਚਕਾਰ ਇੱਕ ਆਹਮੋ ਸਾਹਮਣੇ ਹੋਈ ਮੀਟਿੰਗ ਵੀ ਸ਼ਾਮਲ ਹੈ। ਚੀਨ ਦੇ ਪ੍ਰਧਾਨ ਮੰਤਰੀ ਨੇ ਵੀ ਐਂਥਨੀ ਐਲਬਨੀਜ਼ੀ ਨੂੰ ਉਨ੍ਹਾਂ ਦੇ ਚੁਣੇ ਜਾਣ ਤੇ ਵਧਾਈ ਦਿੱਤੀ ਅਤੇ ਬਦਲੇ ਵਿੱਚ ਜਵਾਬ ਪ੍ਰਾਪਤ ਕੀਤਾ। ਆਪਣੇ ਭਾਸ਼ਣ ਵਿੱਚ ਆਸਟ੍ਰੇਲੀਆ ਵਿੱਚ ਚੀਨੀ ਰਾਜਦੂਤ ਯਾਓ ਜ਼ਿਆਨ ਨੇ ਇਸ ਘਟਨਾਕ੍ਰਮ ਨੂੰ ਬਹੁਤ ਮਹੱਤਵਪੂਰਨ ਦੱਸਿਆ।
The recent years of our relationship has been a difficult period, undeniably. Nonetheless, China's policy of a friendly cooperation towards Australia remains unchanged. And looking into the future, China-Australia relations enjoy great potential for cooperation and a bright prospect. That's the message that I brought with me from China.
ਕੌਂਟਸ ਦੇ ਮੁਖੀ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਹਵਾਈ ਅੱਡੇ ਦੀ ਹਫੜਾ ਦਫੜੀ ਦਾ ਸਾਹਮਣਾ ਕਰਨਾ ਇੱਕ ਵਿਸ਼ਵ ਵਿਆਪੀ ਮੁੱਦਾ ਹੈ। ਐਲਨ ਜੋਇਸ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਸਕੂਲੀ ਛੁੱਟੀਆਂ ਬਿਹਤਰ ਹੋਣਗੀਆਂ ਕਿਉਂਕਿ ਈਸਟਰ ਤੇ ਸਟਾਫ ਦੀ ਗਿਣਤੀ ਦੇ ਮੁਕਾਬਲੇ ਏਅਰਲਾਈਨ ਕੋਲ ਵਾਧੂ 1,000 ਕਰਮਚਾਰੀ ਹਨ। ਸ਼੍ਰੀਮਾਨ ਜੋਇਸ ਦਾ ਕਹਿਣਾ ਹੈ ਕਿ ਏਵੀਏਸ਼ਨ ਉਦਯੋਗ ਤੇ ਤਣਾਅ ਕਾਰਨ ਸਮੱਸਿਆਵਾਂ ਪੈਦਾ ਹੋਈਆਂ ਹਨ, ਜਿਵੇਂ ਕਿ ਬੈਗਾਂ ਦੀ ਮਿਸਹੈਂਡਲਿੰਗ ਅਤੇ ਹਵਾਈ ਅੱਡਿਆਂ ਤੇ ਲੰਬੀਆਂ ਕਤਾਰਾਂ।
We've seen airport security at Easter being an issue. We've seen air traffic control being an issue. We've seen us having issues. And it's related to COVID sickness. People new to the business. A lot of people left the industry in the last 2 years. They're coming in. They're being retrained.
ਸੰਯੁਕਤ ਰਾਜ ਦੀ ਸੈਨੇਟ ਨੇ ਇੱਕ ਦੋ ਪੱਖੀ ਬੰਦੂਕ ਸੁਰੱਖਿਆ ਬਿੱਲ ਨੂੰ ਪਾਸ ਕਰ ਦਿੱਤਾ ਹੈ, ਜਿਸ ਨੇ ਬੰਦੂਕ ਸੁਰੱਖਿਆ ਕਾਨੂੰਨਾਂ ਤੇ ਲਗਭਗ 3 ਦਹਾਕਿਆਂ ਦੀ ਅਕਿਰਿਆਸ਼ੀਲਤਾ ਨੂੰ ਤੋੜਿਆ ਹੈ। ਯੂਵਲਡੇਲ, ਟੈਕਸਸ ਵਿੱਚ ਇੱਕ ਐਲੀਮੈਂਟਰੀ ਸਕੂਲ ਵਿੱਚ 19 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋਣ ਵਾਲੀ ਇੱਕ ਸਮੂਹਿਕ ਗੋਲੀਬਾਰੀ ਘਟਨਾ ਦੁਆਰਾ ਕਾਰਵਾਈ ਕਰਨ ਲਈ ਪ੍ਰੇਰਿਤ ਸੈਨੇਟ ਨੇ 65 ਦੇ ਮੁਕਾਬਲੇ 33 ਨਾਲ ਇਹ ਪਾਸ ਕੀਤਾ। ਇਸ ਉਪਾਅ ਵਿੱਚ ਡੈਮੋਕ੍ਰੈਟਸ ਦੇ ਨਾਲ 15 ਰਿਪਬਲਿਕਨ ਸਨ, ਜਿਸ ਵਿੱਚ ਕੈਂਟਕੀ ਦੇ ਸੈਨੇਟਰ ਮਿਚ ਮੈਕੋਨਲ ਵੀ ਸ਼ਾਮਲ ਸਨ। ਬਿੱਲ 18 ਤੋਂ 21 ਸਾਲ ਦੀ ਉਮਰ ਦੇ ਸੰਭਾਵੀ ਬੰਦੂਕ ਖਰੀਦਦਾਰਾਂ ਲਈ ਪਿਛੋਕੜ ਜਾਂਚਾਂ ਨੂੰ ਵਧਾਏਗਾ ਅਤੇ ਇਹ ਪਹਿਲੀ ਵਾਰ ਹੋਵੇਗਾ ਕਿ 16 ਸਾਲ ਦੀ ਉਮਰ ਤੋਂ ਸ਼ੁਰੂ ਹੋਣ ਵਾਲੇ ਮਾਨਸਿਕ ਸਿਹਤ ਰਿਕਾਰਡਾਂ ਸਮੇਤ ਸੰਭਾਵੀ ਤੌਰ 'ਤੇ ਅਯੋਗ ਸਮੱਗਰੀ ਲਈ ਨਾਬਾਲਗ ਰਿਕਾਰਡਾਂ ਦੀ ਜਾਂਚ ਕੀਤੀ ਜਾਵੇਗੀ। ਬਿੱਲ ਰਾਜਾਂ ਨੂੰ ਰੈੱਡ ਫਲੈਗ ਕਾਨੂੰਨ ਪਾਸ ਕਰਨ ਲਈ ਪ੍ਰੋਤਸਾਹਨ ਵੀ ਪ੍ਰਦਾਨ ਕਰਦਾ ਹੈ, ਜੋ ਕਿ ਕਿਸੇ ਜੱਜ ਦੁਆਰਾ ਉਨ੍ਹਾਂ ਲੋਕਾਂ ਤੋਂ ਬੰਦੂਕਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਕੋਲ ਅਸਲਾ ਰੱਖਣਾ ਖਤਰਨਾਕ ਸਮਝਿਆ ਜਾਂਦਾ ਹੈ ਅਤੇ ਹਥਿਆਰ ਖਰੀਦਣ ਵਾਲੇ ਘਰੇਲੂ ਦੁਰਵਿਵਹਾਰ ਕਰਨ ਵਾਲਿਆਂ 'ਤੇ ਸੰਘੀ ਪਾਬੰਦੀ ਨੂੰ ਸਖ਼ਤ ਕਰਦਾ ਹੈ। ਇਸ ਦੌਰਾਨ ਨਿਊਯਾਰਕ ਸਟੇਟ ਰਾਈਫਲ ਐਂਡ ਪਿਸਟਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ ਕਿ US ਦਾ ਸੰਵਿਧਾਨ ਕਿਸੇ ਵਿਅਕਤੀ ਦੇ ਸਵੈ ਰੱਖਿਆ ਲਈ ਜਨਤਕ ਤੌਰ 'ਤੇ ਹੈਂਡਗਨ ਲੈ ਕੇ ਜਾਣ ਦੇ ਅਧਿਕਾਰ ਦੀ ਰੱਖਿਆ ਕਰਦਾ ਹੈ। ਟੌਮ ਕਿੰਗ, ਜਿਸ ਦੀ ਐਸੋਸੀਏਸ਼ਨ ਨਿਊਯਾਰਕ ਵਿੱਚ NRA ਦੀ ਸਟੇਟ ਐਫੀਲੀਏਟ ਹੈ, ਦਾ ਕਹਿਣਾ ਹੈ ਕਿ ਰਾਸ਼ਟਰੀ ਬੰਦੂਕ ਅਧਿਕਾਰ ਸਮੂਹ ਨੇ ਕੇਸ ਨੂੰ ਸੁਪਰੀਮ ਕੋਰਟ ਵਿੱਚ ਲਿਜਾਣ ਵਿੱਚ ਸਹਾਇਤਾ ਪ੍ਰਦਾਨ ਕੀਤੀ।
It's a huge victory for the lawful gun owners of New York State. And it's going to change the playing field from here on out. And I'm looking forward to working with a decision like this behind me. And I ran it by the NRA, who was a big supporter of this case. And this case wouldn't have been possible without them. And we decided that it was a good case to challenge the law with.
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ 2 ਸੰਸਦੀ ਬਾਈ ਇਲੈਕਸ਼ਨਸ ਵਿੱਚ ਹਾਰ ਗਈ ਹੈ। ਇਹ ਮਹੀਨਿਆਂ ਦੇ ਘੁਟਾਲਿਆਂ ਅਤੇ ਜੀਵਨ ਸੰਕਟ ਦੀ ਵਿਗੜ ਦੀ ਕੀਮਤ ਤੋਂ ਬਾਅਦ ਵੋਟਰਾਂ ਦੀ ਅਸੰਤੁਸ਼ਟੀ ਦਾ ਸੰਕੇਤ ਹੈ। ਮੱਧਵਾਦੀ ਲਿਬਰਲ ਡੈਮੋਕ੍ਰੈਟ ਪਾਰਟੀ ਨੇ ਦੱਖਣ ਪੱਛਮੀ ਇੰਗਲੈਂਡ ਦੇ ਡੂੰਘੇ ਕੰਜ਼ਰਵੇਟਿਵ ਹਿੱਸੇ ਵਿੱਚ ਟਿਵਟਨ ਅਤੇ ਹੋਨਿਟਨ ਦੀ ਸੀਟ 6,000 ਤੋਂ ਵੱਧ ਵੋਟਾਂ ਨਾਲ ਜਿੱਤੀ। 2019 ਵਿੱਚ ਕੰਜ਼ਰਵੇਟਿਵਸ ਨੇ ਇਹ ਸੀਟ 24,000 ਤੋਂ ਵੱਧ ਬਹੁਮਤ ਨਾਲ ਜਿੱਤੀ ਸੀ। ਇਹ ਹਾਰਾਂ ਜੌਨਸਨ ਦੇ ਭਵਿੱਖ ਬਾਰੇ ਕਿਆਸਾਂ ਨੂੰ ਨਵਿਆ ਸਕਦੀਆਂ ਹਨ। ਸ਼੍ਰੀਮਾਨ ਜੌਨਸਨ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਪਾਰਟੀ ਦੁਆਰਾ ਆਪਣੇ ਵਿਰੁੱਧ ਇੱਕ ਕਦਮ ਤੋਂ ਬਚੇ ਸਨ। ਆਪਣੇ ਡਾਊਨਿੰਗ ਸਟ੍ਰੀਟ ਆਫਿਸਿਸ ਵਿੱਚ ਇਕੱਠ ਕਰਨ ਲਈ ਪੁਲਿਸ ਜਾਂਚ ਤੋਂ ਬਾਅਦ COVID-19 ਲੌਕਡਾਊਨ ਨਿਯਮਾਂ ਨੂੰ ਤੋੜਨ ਲਈ ਜੁਰਮਾਨਾ ਲਗਾਏ ਜਾਣ ਤੋਂ ਬਾਅਦ PM ਅਸਤੀਫਾ ਦੇਣ ਲਈ ਦਬਾਅ ਹੇਠ ਸਨ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਮੈਟਿਲਡਾਸ ਦੀ ਗੋਲਕੀਪਰ ਲੀਡੀਆ ਵਿਲੀਅਮਸ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਦੀ ਸਭ ਤੋਂ ਲੰਬੀ ਸੇਵਾ ਕਰਨ ਵਾਲੀ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਹੋਣ ਦੀ ਹਰ ਕੜੀ ਦਾ ਆਨੰਦ ਮਾਣ ਰਹੀ ਹੈ। ਵਿਲੀਅਮਸ ਆਸਟ੍ਰੇਲੀਆਈ ਰਾਸ਼ਟਰੀ ਟੀਮ ਲਈ ਆਪਣੀ 100ਵੀਂ ਕੈਪ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਹ ਮੀਲ ਪੱਥਰ ਉਹਨਾਂ ਖਿਡਾਰੀਆਂ ਤੋਂ ਬਿਨਾਂ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਨੇ ਉਸ ਦੇ ਨਾਲ ਆਪਣੀ ਜ਼ਿਆਦਾਤਰ ਯਾਤਰਾ ਸਾਂਝੀ ਕੀਤੀ ਹੈ। ਸਵਦੇਸ਼ੀ ਆਸਟ੍ਰੇਲੀਅਨ ਸਟਾਰ ਐਤਵਾਰ ਸਵੇਰੇ ਸਪੇਨ ਦੇ ਖਿਲਾਫ਼ ਹੋਏਲਵਾ ਵਿੱਚ ਐਸਟਾਡੀਓ ਨੁਏਵੋ ਕੋਲੰਬੀਨੋ ਵਿੱਚ ਆਪਣਾ ਸੈਂਕੜਾ ਪੂਰਾ ਕਰੇਗੀ।
But to be honest, I wouldn't have dreamt that I would have like come this far. So really, it's just like an honor and a privilege. And I mean, I think I've been around for everyone's first cap. So, you know, that's kind of more special to me, seeing how everyone's developed rather than, you know, 100 is really cool, but I would have never believed you if that's what, you know, you told me when I was first playing.
Tiao, hun jaande ha mudra spiti di andara. ਇੱਕ ਆਸਟ੍ਰੇਲੀਆਈ ਡਾਲਰ US ਦੇ 69 ਸੈਂਟ ਦੇ ਬਰਾਬਰ, ਭਾਰਤ ਦੇ 53.99 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 142.61 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਕੁਝ ਬੱਦਲਵਾਈ ਰਹੇਗੀ, ਤਾਪਮਾਨ 19 ਡਿਗਰੀ। ਐਡੀਲੇਡ 1-2 ਮੀਂਹ, ਤਾਪਮਾਨ 16 ਡਿਗਰੀ। ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 16 ਡਿਗਰੀ। ਹੋਬਾਰਟ 1-2 ਮੀਂਹ, ਤਾਪਮਾਨ 14 ਡਿਗਰੀ। ਕੈਨਬਰਾ ਵੀ ਕੁਝ ਬੱਦਲਵਾਈ ਰਹੇਗੀ, ਤਾਪਮਾਨ 14 ਡਿਗਰੀ। ਸਿਡਨੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 21 ਡਿਗਰੀ। ਬ੍ਰਿਸਬਨ ਧੁੱਪ ਨਿਕਲੀ ਰਹੇਗੀ, ਤਾਪਮਾਨ 22 ਡਿਗਰੀ। ਕੇਨਸ ਕੁਝ ਬੱਦਲਵਾਈ ਰਹੇਗੀ, ਤਾਪਮਾਨ 27 ਡਿਗਰੀ। ਅਤੇ ਡਾਰਵਿਨ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 32 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जित्थों भी तुसी अपने पॉडकास्ट सुनते हो।